दंडात बंदन अनुक बार सर्व कला समरथ दोलन ते रख प्रभु दे कार हथ सुख टल गुर सेविया अहनस सहज सवाय दर्शन परसे आए गुरु जन्म मरण दुख जाए वाणी गुरु गुरु है वाणी बिच वाणी अमृत सारे गुरवाणी कह सेवक जन माना हर तख गुरु निस्तारे कह बुद्ध प्रभ तुच्छ हमारी वर्ण सकै महिमा जो त्यारी हम न सकत कर सिफत तुमारी आप ले हो तुम कथा सुधारी सोमार कथा अगणत अतुल्य ज्यों बुलावहु त्यों नानक दास बोलै सज्जन सच्चा पातशाह सिर साहां दसाहु जिस पास बैठियां सोहिया सबना दा विसाहु जिस पास बैठियां सोहिया सबना दा विसाहु
वाहिगुरु साहिब जी कबीर जय मार्ग खंडत गए पाछ परी बहीर इस अवगत घाटी राम की तर चढ़ रहो कबीर कबीर जह मार्ग पंडित गए पाछ परी बहीर इस अवगत घाटी राम की चढ़ रहो कबीर कबीर दुनिया के दुखे मुआ चालत कुल की कान तब कुल किस का लाज सी जब देते मसान कबीर डूबो गे रे बाप रे बहलोगन की कान पारोसी के जो हुआ तू अपने पी जान। कबीर भली मधुकरी नाना विद को नाज, बाबा काहू को नहीं बड़ा देश बड़ राज। कबीर दावा दाजम होत है निर्दावा रहन संक, जो जन निर्दावा है सो गण अंदर सो रंक। कबीर दावा दाजम होत है निर्दावा रहन संक, जो जन निर्दावा है सो गण अंदर सो रंक। वाहिगुरु साहिब जियो, कबीर जह मार्ग पंडित गए पाछे परी बहीर।
वाहिगुरु जी का खालसा, वाहिगुरु जी की फतेह। सतगुरु सच्चे पातशाह दीन दुनिया दे वाली बख्शिश भंडार, शतर चार तख्त दे मालिक, जुगो जुग अटल, धन धन श्री गुरु ग्रंथ साहिब जी दी पावन पवित्र हजूरी दे विच सुशोभित सतगुरां दी साजी निवाजी, सन्मान सत्कार योग खुश किस्मत सत्संगत जीओ, अंतरयामी अकाल पुरख वाहिगुरु जी दी अपार रहमत दा सदका आपां अमृत वेले गुरु की संगत विच हाजरियां लवा के सतगुरां दे इलाही दर्शन दीदार करदे हुए पवित्र बाणी दे पठन पाठ गुरबाणी दा कीर्तन निर्मोलक हीरा आनंद गुणी गहीरा सरवण करके आत्मक लाहे प्राप्त करदे हुए अमोलक समय नूं सफला रहे हां। सतगुरु महाराज साहब जी की कृपा नाल ये जो रब्बी बाणी तुरकी बाणी आई तीन सगली चंत लड़ीवार कथा आपा हमेशा महापुरशां दे असां ते कई रोज तो सरवण करदे आ रहे हाँ, जो कि एक कथा आद तो प्रारंभ होकर के भगत कबीर जी दे उच्चारण किए हुए श्लोकां दे विच चल रही है, जिस विचों के 164 गिनती विच श्लोक सतगुरु जी ने संपूर्ण करवाए हैं। इस तों अगे इस लड़ीवार विचार दे ताई आपां सरवण करिए। कबीर जेहे मार्ग पंडित गए पाछा परी बहीर, एक अवघट घाटी राम की तेहे चढ़ रहे हो कबीर। कबीर जी ने इस विच इशारा किया है दुनिया दे विच ਤਰ੍ਹਾਂ ਦੇ ਲੋਕ ਨੇ, ਇੱਕ ਨਾਸਤਿਕ ਲੋਕ ਨੇ, ਇੱਕ ਆਸਤਿਕ ਲੋਕ ਹਨ। ਭਾਵ ਇੱਕ ਰੱਬ ਨੂੰ ਮੰਨਣ ਵਾਲੇ ਇੱਕ ਰੱਬ ਦੀ ਹੋਣ ਤੋਂ ਬਿਲਕੁਲ ਮੁਨਕਰ ਹਨ, ਉਹ ਨਹੀਂ ਮੰਨਦੇ। ਇਸ ਤੋਂ ਅੱਗੇ ਆਸਤਿਕ ਲੋਕ ਉਹ ਵੀ ਦੋ ਤਰ੍ਹਾਂ ਦੇ ਹਨ। ਇੱਕ ਕਰਮ ਕਾਂਡੀ ਲੋਕ ਨੇ, ਇੱਕ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਨੇ। ਇੱਕ ਤਾਂ ਵਿਦਿਆ ਨੂੰ ਪੜ੍ਹ ਕਰਕੇ ਉਹਦਾ ਪ੍ਰਸਾਰ ਕਰਨ ਵਾਲੇ ਹਨ, ਜਿਨ੍ਹਾਂ ਦਾ ਉਸ 'ਤੇ ਅਮਲ ਨਹੀਂ। ਇੱਕ ਉਹ ਹਨ ਜੋ ਆਲਮ ਵੀ ਹਨ ਅਤੇ ਅਮਲ ਵੀ ਹਨ, ਭਾਵ ਪੜ੍ਹ ਕਰਕੇ ਉਸ 'ਤੇ ਅਸਰ ਵੀ ਕਰਨ ਵਾਲੇ ਹਨ। ਭਗਤ ਕਬੀਰ ਜੀ ਫਰਮਾਉਂਦੇ ਨੇ, ਪੜ੍ਹ ਕਰਕੇ ਉਸ 'ਤੇ ਅਮਲ ਕਰਨਾ ਉਸ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਲੈਣਾ, ਉਸ ਅਨੁਸਾਰ ਜੀਵਨ ਬਸਰ ਕਰਨਾ ਇਹ ਔਖੀ ਘਾਟੀ ਹੈ। ਇਹ ਬਹੁਤ ਔਖਾ ਕੰਮ ਹੈ। ਜਿਹੜਾ ਦੱਸੇ ਹੋਏ ਕਰਮ ਕਾਂਡ ਦੇ ਉੱਪਰ ਚੱਲਣਾ ਇਹ ਸੌਖਾ ਹੈ, ਪਰ ਰੱਬ ਦੀ ਭਗਤੀ ਕਰਨੀ, ਬੰਦਗੀ ਕਰਨੀ ਇਹ ਕੰਮ ਔਖਾ ਹੈ। ਪੰਡਿਤ ਲੋਕ ਕਰਮ ਕਾਂਡ ਕਰਦੇ ਹੈ, ਲੋਕਾਂ ਨੂੰ ਵੀ ਕਰਮ ਕਾਂਡ ਕਰਨ ਲਈ ਪ੍ਰੇਰਦੇ ਨੇ। ਉੱਧਰ ਦੁਨੀਆ ਦੇ ਲੋਕ ਸੌਖੇ ਲੱਗ ਜਾਂਦੇ, ਉਹ ਰਸਤਾ ਸੌਖਾ ਹੈ, ਇਹ ਰਸਤਾ ਭਗਤੀ ਦਾ, ਪ੍ਰੇਮ ਦਾ, ਇਹ ਔਖਾ ਹੈ। ਕਬੀਰ ਜੀ ਫਰਮਾਉਂਦੇ ਹਨ, ਕਬੀਰ ਜੀ ਮਾਰਗ ਪੰਡਿਤ ਗਏ ਪਾਛੇ ਪਰੀ ਵਹੀ, ਜਿਸ ਰਸਤੇ 'ਤੇ ਕਰਮ ਕਾਂਡ ਨੂੰ ਕਰਨ ਵਾਲੇ ਪੰਡਿਤ ਗਏ ਉਸਦੇ ਪਿੱਛੇ ਤਾਂ ਵਹੀਰਾਂ ਪੈ ਗਈਆਂ, ਟੋਲਿਆਂ ਦੇ ਟੋਲੇ ਜਾਣ ਲੱਗ ਪਏ, ਬਹੁਤ ਲੋਕ ਕਰਨ ਲੱਗ ਪਏ ਉਸ ਕਰਮ ਦੇ ਤਾਈ। ਇਸ ਮਹੀਨੇ ਵਿੱਚ ਜੀ, ਕੱਤਕ ਦੇ ਮਹੀਨੇ ਵਿੱਚ, ਪੋਹ ਦੇ ਮਹੀਨੇ ਵਿੱਚ ਨਹਾਉਣਾ ਬਹੁਤ ਚੰਗਾ ਹੁੰਦਾ ਹੈ ਅਤੇ ਕਰਮ ਕਾਂਡ, ਸੂਰਜ ਨੂੰ ਪਾਣੀ ਦੇਣਾ, ਇਹ ਸਭ ਕਰਮ ਕਾਂਡ, ਪਿੱਪਲਾਂ ਨੂੰ, ਜੰਡਾਂ ਨੂੰ ਪਾਣੀ ਦੇਣਾ, ਇਹ ਕਰਮ ਕਾਂਡ। ਵਹਿਮ ਭਰਮ ਭੁਲੇਖੇ ਦੇ ਵਿੱਚ ਵਰਤ ਰੱਖਣੇ ਸਭ ਕਰਮ ਕਾਂਡ। ਇਸ 'ਤੇ ਮਗਰ ਤਾਂ ਦੁਨੀਆਂ ਦੀਆਂ ਵਹੀਰਾਂ ਲੱਗ ਗਈਆਂ, ਬਹੁਤ ਲੋਕ ਇਸ ਤਰਫ ਚੱਲ ਪਏ। ਪਰ ਕਬੀਰ ਜੀ ਕਹਿੰਦੇ ਨੇ ਕਿ ਅਬ ਘੱਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਇੱਕ ਔਖੀ ਘਾਟੀ ਸੀ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੀ ਮੈਂ ਉਸ 'ਤੇ ਚੜ੍ਹ ਰਿਹਾ, ਜਿਸ 'ਤੇ ਕਿ ਚੱਲਣਾ ਬਹੁਤ ਮੁਸ਼ਕਲ ਹੈ। ਪਰਮੇਸ਼ਰ ਦੇ ਨਾਮ ਨੂੰ ਸੁਣਨਾ ਅਤੇ ਫਿਰ ਮੰਨਣਾ ਬਹੁਤ ਔਖੀ ਗੱਲ ਹੈ, ਸੁਣਨਾ ਵੀ ਔਖਾ ਹੈ, ਜਪਣਾ ਤਾਂ ਉਸ ਨਾਲੋਂ ਵੀ ਕਿਤੇ ਔਖਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ, ਆਖਣ ਔਖਾ ਸੁਣਨ ਔਖਾ, ਆਖ ਨਾ ਜਾਪੀ ਆਖ। ਨਾਮ ਸੁਣਨਾ ਵੀ ਔਖਾ ਹੈ, ਨਾਮ ਆਖਣਾ ਵੀ ਔਖਾ ਹੈ, ਮੁੱਖ ਕਹੀ ਨਹੀਂ ਸਕਦਾ, ਜਿਵੇਂ ਕਹਿਣਾ ਚਾਹੀਦਾ ਉਵੇਂ ਨਹੀਂ ਆਖਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਕਥਨ ਕੀਤਾ ਹੈ, ਆਖਣ ਔਖਾ ਸਾਚਾ ਨਾਉ। ਵਾਹਿਗੁਰੂ ਪਰਮੇਸ਼ਰ ਦਾ ਨਾਮ ਆਖਣਾ ਔਖਾ ਕਿਵੇਂ ਹੈ? ਭਗਤ ਕਬੀਰ ਜੀ ਨੇ ਗੌੜੀ ਰਾਗ ਵਿੱਚ ਇਸ਼ਾਰਾ ਕੀਤਾ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਾਮ ਨੂੰ ਕਹੋ, ਐਵੇਂ ਥੋੜ੍ਹਾ ਕਿ ਮੁੱਖ ਨਾਲ ਕਹਿ ਦਿੱਤਾ ਹੈ, ਮੁੱਖੋਂ ਕਹਿਣਾ ਵੀ ਔਖਾ ਹੈ, ਪਰ ਜਿਵੇਂ ਆਖਿਆ ਹੈ ਭਗਤ ਪ੍ਰਹਲਾਦ ਨੇ, ਜਿਵੇਂ ਧਰੂ ਭਗਤ ਨੇ ਆਖਿਆ ਹੈ, ਉਵੇਂ ਕਹਿਣਾ ਬਹੁਤ ਮੁਸ਼ਕਿਲ ਗੱਲ ਹੈ। ਧਰੂ ਨੇ ਹੱਠ ਨਾਲ ਆਖਿਆ ਹੈ ਅਤੇ ਪ੍ਰਹਲਾਦ ਨੇ ਭਾਵਨਾ ਨਾਲ ਆਖਿਆ ਹੈ, ਧਰੂ ਨੇ ਸਿਦਕ ਨਾਲ ਆਖਿਆ ਹੈ, ਨੇ ਭਾਵਨਾ ਨਾਲ ਆਖਿਆ ਹੈ। ਇਸ ਤਰ੍ਹਾਂ ਕਹਿਣਾ ਬਹੁਤ ਮੁਸ਼ਕਿਲ ਗੱਲ ਹੈ, ਬੜੀ ਔਖੀ ਘਾਟੀ ਹੈ, ਇਸ 'ਤੇ ਚੱਲਣਾ ਮੁਸ਼ਕਿਲ ਹੈ। ਕਬੀਰ ਜੀ ਉਚਾਰਨ ਕਰਦੇ, ਸੌਖੇ ਰਸਤੇ 'ਤੇ ਹਰ ਇੱਕ ਪੈਣ ਵਾਸਤੇ ਤਿਆਰ ਹੈ। ਦੁਨੀਆਂ ਦੇ ਹਰੇਕ ਤਰ੍ਹਾਂ ਦੇ ਕੰਮ ਇਨਸਾਨ ਚਾਹੁੰਦਾ ਹੈ ਸੌਖੇ ਢੰਗ ਨਾਲ ਹੋ ਜਾਣ, ਕੋ ਬਹੁਤੀ ਖਰਚ ਖੇਚਲ ਨਾ ਕਰਨੀ ਪਵੇ, ਕੋ ਬਹੁਤੀ ਮੁਸ਼ਕਤ ਨਾ ਕਰਨੀ ਪਵੇ। ਹਰੇਕ ਚੀਜ਼ ਇਨਸਾਨ ਸਸਤੀ ਖਰੀਦਣਾ ਚਾਹੁੰਦਾ ਹੈ। ਇੱਥੋਂ ਤੱਕ ਇਨਸਾਨ ਦੀ ਇਹ ਸੋਚ ਬਣ ਗਈ ਹੈ, ਰੱਬ ਵੀ ਸਸਤਾ ਹੀ ਮਿਲ ਜਾਣਾ ਚਾਹੀਦਾ, ਇਹਦੇ ਵਿੱਚ ਵੀ ਕੋਈ ਮਿਹਨਤ ਮੁਸ਼ਕਤ ਨਾ ਕਰਨੀ ਪਵੇ, ਇਹ ਵੀ ਸੌਖਾ ਹੀ ਕੰਮ ਬਣ ਜਾਵੇ। ਐਸੀ ਇਨਸਾਨ ਦੀ ਸੋਚ ਹੈ। ਪਰ ਭਗਤ ਕਬੀਰ ਜੀ ਫਰਮਾਉਂਦੇ ਨੇ, ਇਹ ਤਾਂ ਬਹੁਤ ਔਖਾ ਕੰਮ ਹੈ, ਇਸ ਰਸਤੇ 'ਤੇ ਚੱਲਣਾ ਤਾਂ ਕਿਧਰੇ ਰਹੇ, ਇੱਧਰ ਤਾਂ ਇਨਸਾਨ ਦੀ ਸੋਚ ਜਾਣੀ ਵੀ ਬਹੁਤ ਮੁਸ਼ਕਿਲ ਗੱਲ ਹੈ, ਇੱਧਰ ਇਨਸਾਨ ਦਾ ਖਿਆਲ ਜਾਣਾ ਵੀ ਬਹੁਤ ਵੱਡੀ ਗੱਲ ਹੈ। ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ, ਅਸੀਂ ਉਸ 'ਤੇ ਚੜ੍ਹ ਰਹੇ ਹਾਂ ਔਖੀ ਘਾਟੀ 'ਤੇ। ਨਹੀਂ ਤਾਂ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀ, ਪਿੱਛੇ ਬਹੀਰਾਂ ਪੈ ਗਈਆਂ ਕਰਮ ਕਾਂਡ ਦਈਆਂ, ਵੇਖੋ ਵੇਖੀ ਜੋ ਪਹਿਲਿਆਂ ਨੇ ਕੀਤਾ ਹੈ ਅਸੀਂ ਵੀ ਉਸੇ ਤਰ੍ਹਾਂ ਕਰੀਏ, ਪਤਾ ਨਹੀਂ ਉਹਦੇ ਵਿੱਚ ਕੀ ਮਤਲਬ ਸੀ। ਲਕੀਰ ਦੇ ਫਕੀਰ ਬਣ ਕੇ ਰਹਿ ਗਏ, ਜੋ ਪਿੱਛੇ ਹੁੰਦਾ ਰਿਹਾ ਅਸੀਂ ਵੀ ਕਰੀਏ, ਉਸ 'ਤੇ ਮਤਲਬ ਦਾ ਪਤਾ ਨਹੀਂ, ਉਸ 'ਤੇ ਤਾਤਪਰਜ ਦਾ ਸਿਧਾਂਤ ਦਾ ਪਤਾ ਨਹੀਂ। ਤਾਂ ਹੀ ਤਾਂ ਇੱਕ ਨੀਤੀਵਾਨ ਗ੍ਰੰਥਕਾਰ ਨੇ ਲਿਖਿਆ, ਜਗ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚੱਲ, ਪਰਮਾਰਥ ਕੀ ਨਾ ਪੂਜ ਦੇਖੋ ਜਗ ਕੀ ਮੂੜਤਾ। ਸੰਸਾਰ ਦੀ ਚਾਲ ਰੋ ਰੀਤੀ ਭੇਡਾਂ ਦੀ ਚਾਲ ਵਰਗੀ ਹੈ। ਇੱਕ ਭੇਡ ਜਿਸ ਸਰਬ ਨੂੰ ਚਲੀ ਜਾਵੇ ਉੱਧਰ ਹੀ ਸਾਰੀਆਂ ਜਾਂਦੀਆਂ ਨੇ, ਉਹ ਭਾਵੇਂ ਖੂਹ ਵਿੱਚ ਜਾ ਡਿੱਗੇ ਦੂਜੀਆਂ ਵੀ ਖੂਹ ਵਿੱਚ ਡਿੱਗਣ ਤੋਂ ਗੁਰੇਜ਼ ਨਹੀਂ ਕਰਦੀਆਂ, ਉਹ ਵੀ ਖੂਹ ਵਿੱਚ ਜਾ ਡਿੱਗਦੀਆਂ ਨੇ। ਭੇਡਾਂ ਵਾਲੀ ਚਾਲ, ਜਿੱਧਰ ਇੱਕ ਭੇਡ ਜਾਂਦੀ ਹੈ ਬਾਕੀ ਸਾਰੀਆਂ ਉੱਧਰ ਨੂੰ ਜਾਣਗੀਆਂ, ਕਿ ਜਗਤ ਦੀ ਰੀਤੀ ਹੈ। ਵੇਖੋ ਵੇਖੀ ਕੰਮ ਸਭ ਹੁੰਦਾ, ਵੇਖ ਕੇ ਸਭ ਕੁਝ ਇਨਸਾਨ ਕਰਦਾ ਹੈ, ਉਸ ਨੂੰ ਸੋਝੀ ਨਹੀਂ ਹੈ, ਬੂਝ ਨਹੀਂ ਹੈ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਪਤਾ ਨਹੀਂ ਲੱਗਦਾ। ਇਸ ਲਈ ਐਸੀਆਂ ਕਈ ਵਿਚਾਰਾਂ ਨੇ, ਕਹਿੰਦੇ ਨੇ ਇੱਕ ਲੜਕੀ ਹੈ ਨੌਜਵਾਨ, ਉਸ ਦੀ ਮਾਤਾ ਉਸ ਨੂੰ ਕਹਿੰਦੀ ਹੈ ਹਮੇਸ਼ਾ, ਲੈ ਬੱਚੀਏ ਤੂੰ ਬਿੱਲੀ ਲਿਆ, ਬਿੱਲੀ ਨੂੰ ਟੋਕਰੇ ਥੱਲੇ ਦੇ ਦੇ, ਆਪਾਂ ਦੁੱਧ ਜਮਾ ਦਈਏ। ਉਹ ਲੜਕੀ ਹਮੇਸ਼ਾ ਇਸ ਤਰ੍ਹਾਂ ਕਰਦੀ, ਬਿੱਲੀ ਨੂੰ ਪਕੜਦੀ ਹੈ, ਬਿੱਲੀ ਨੂੰ ਟੋਕਰੇ ਥੱਲੇ ਦੇ ਦਿੰਦੀ ਹੈ ਅਤੇ ਮਾਤਾ ਉਸ 'ਤੇ ਦੁੱਧ ਜਮਾ ਦਿੰਦੀ ਹੈ। ਸਮਾਂ ਗੁਜ਼ਰਦਾ ਗਿਆ, ਲੜਕੀ ਦਾ ਵਿਆਹ ਕਰ ਦਿੱਤਾ ਗਿਆ, ਉਹ ਲੜਕੀ ਸਹੁਰੇ ਘਰ ਚਲੀ ਗਈ। ਅਤੇ ਇੱਕ ਦਿਨ ਉਸਦੀ ਸੱਸ ਨੇ ਆਖਿਆ, ਬੱਚੀਏ ਦੁੱਧ ਜਮਾ ਦੇ। ਕਹਿਣ ਲੱਗੀ, ਹਾਂ ਮਾਤਾ ਜੀ, ਦੁੱਧ ਤਾਂ ਮੈਂ ਜਮਾ ਦਿੰਦੀ ਹਾਂ, ਜਮਾਉਣਾ ਆਉਂਦਾ ਮੈਨੂੰ, ਮੇਰੀ ਮਾਤਾ ਨੇ ਦੱਸਿਆ, ਪਰ ਐਂ ਕੰਮ ਕਰੋ, ਤੁਸੀਂ ਬਿੱਲੀ ਨੂੰ ਟੋਕਰੇ ਥੱਲੇ ਦੇ ਦਿਓ, ਮੈਂ ਦੁੱਧ ਜਮਾ ਦਿੰਦੀ। ਉਹਦੀ ਸੱਸ ਹੈਰਾਨ ਹੋ ਗਈ, ਕਹਿਣ ਲੱਗੀ, ਗੱਲ ਤਾਂ ਦੁੱਧ ਜਮਾਉਣ ਦੀ ਹੈ, ਬਿੱਲੀ ਨੂੰ ਟੋਕਰੇ ਥੱਲੇ ਦੇਣ ਦਾ ਤਾਂ ਮਸਲਾ ਹੀ ਨਹੀਂ ਕੋਈ। ਕਹਿਣ ਲੱਗੀ, ਮਾਤਾ ਜੀ, ਫਿਰ ਦੁੱਧ ਨਹੀਂ ਜੰਮ ਸਕਦਾ, ਫਿਰ ਮੈਂ ਦੁੱਧ ਜਮਾ ਨਹੀਂ ਸਕਦੀ ਜਿੰਨਾ ਚਿਰ ਬਿੱਲੀ ਨੂੰ ਟੋਕਰੇ ਥੱਲੇ ਨਾ ਦਿਓਗੇ। ਉਹ ਬੜੀ ਹੈਰਾਨ ਹੋਈ, ਕਹਿਣ ਲੱਗੀ, ਬੱਚੀਏ, ਆਪਣੇ ਘਰ ਦੇ ਵਿੱਚ ਤਾਂ ਬਿੱਲੀ ਹੀ ਹੈ ਨਹੀਂ, ਤੂੰ ਕਹਿੰਦੀ ਬਿੱਲੀ ਨੂੰ ਟੋਕਰੇ ਥੱਲੇ ਦੇਣ ਤੋਂ ਬਿਨਾਂ ਦੁੱਧ ਜੰਮ ਨਹੀਂ ਸਕਦਾ। ਹੁਣ ਦੁੱਧ ਜਮਾਉਣ ਲਈ ਪਹਿਲਾਂ ਆਪਾਂ ਨੂੰ ਬਿੱਲੀ ਰੱਖਣੀ ਪਵੇਗੀ, ਫਿਰ ਉਸ ਨੂੰ ਟੋਕਰੇ ਥੱਲੇ ਦੇਵਾਂਗੇ, ਫਿਰ ਦੁੱਧ ਜੰਮੂਗਾ। ਇਹ ਕੀ ਮਸਲਾ ਹੈ? ਤੇਰੇ ਮਾਤਾ ਪਿਤਾ ਨੇ ਕੀ ਤੈਨੂੰ ਸਮਝਾਇਆ? ਕਿਹੋ ਜਿਹੀ ਸਿੱਖਿਆ ਦਿੱਤੀ ਹੈ? ਕਹਿਣ ਲੱਗੀ, ਮੈਂ ਦੱਸ ਦਿੱਤਾ, ਬਿੱਲੀ ਜ਼ਰੂਰ ਟੋਕਰੇ ਥੱਲੇ ਦੇਣੀ ਪਵੇਗੀ, ਨਹੀਂ ਤਾਂ ਮੈਂ ਦੁੱਧ ਜਮਾਉਣ ਦੀ ਜ਼ਿੰਮੇਵਾਰ ਨਹੀਂ। ਜੰਮੇ ਜਾਂ ਨਾ ਜੰਮੇ ਤੁਹਾਡੀ ਮਰਜ਼ੀ ਹੈ, ਮੈਂ ਨਹੀਂ ਜਮਾਵਾਂਗੀ। ਉਹ ਕਹਿਣ ਲੱਗੀ, ਚੱਲ ਤੇਰੇ ਪੇਕਿਆਂ ਦੇ ਘਰ ਪਤਾ ਲੈ ਕੇ ਆਵਾਂ, ਇਹਦੇ ਵਿੱਚ ਕੀ ਰਾਜ, ਕੀ ਸਿੱਖਿਆ ਦਿੱਤੀ ਇਸਨੂੰ? ਆ ਗਈ, ਕਹਿਣ ਲੱਗੀ, ਬੱਚੀ ਤੁਹਾਡੀ ਬੜੀ ਸਿਆਣੀ ਹੈ, ਪਰ ਅੱਜ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ। ਇਸ ਨੂੰ ਦੁੱਧ ਜਮਾਉਣ ਲਈ ਆਖਿਆ, ਇਹ ਕਹਿੰਦੀ ਹੈ ਬਿੱਲੀ ਨੂੰ ਟੋਕਰੇ ਥੱਲੇ ਦਿਓ, ਇਹਦਾ ਕੀ ਮਤਲਬ? ਤੁਹਾਡੇ ਪਿੰਡ ਬਿੱਲੀ ਟੋਕਰੇ ਥੱਲੇ ਦੇਣ ਤੋਂ ਬਿਨਾਂ ਦੁੱਧ ਜੰਮਦਾ ਨਹੀਂ, ਕੀ ਰਿਵਾਜ ਹੈ? ਉਹ ਕਹਿੰਦੀ, ਭੈਣ ਜੀ, ਗੱਲ ਹੋਰ ਹੈ, ਇਹ ਤਾਂ ਬਿੱਲੀ ਹੈ ਸੀ, ਬਿੱਲੀ ਨੂੰ ਟੋਕਰੇ ਥੱਲੇ ਦੇਣਾ ਪੈਂਦਾ ਸੀ, ਜੇ ਨਹੀਂ ਸੀ ਉਸ ਨੂੰ ਦਿੰਦੇ ਢੱਕਦੇ, ਉਹ ਬਿੱਲੀ ਆ ਕੇ ਪਹੁੰਚੇ ਮਾਰਦੀ, ਦੁੱਧ ਡੋਲਦੀ ਸੀ, ਜੂਠਾ ਕਰਦੀ ਸੀ। ਜੇ ਤੁਹਾਡੇ ਘਰ ਬਿੱਲੀ ਨਹੀਂ ਨਾ, ਫਿਰ ਕੋਈ ਜ਼ਰੂਰਤ ਨਹੀਂ, ਦੁੱਧ ਨੇ ਤਾਂ ਜੰਮਣਾ ਹੀ ਜੰਮਣਾ, ਜਾਗ ਨਾਲ ਜੰਮਣਾ, ਬਿੱਲੀ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ। ਇਹ ਬੱਚੀ ਅਣਜਾਣ ਸੀ, ਇਸ ਨੂੰ ਪਤਾ ਨਹੀਂ। ਇਸੇ ਤਰ੍ਹਾਂ ਹੀ ਹੋ ਰਿਹਾ ਦੁਨੀਆ ਦੇ ਵਿੱਚ, ਪਿੱਛੇ ਹੁੰਦਾ ਆਇਆ। ਅਸੀਂ ਵੀ ਕਰੀਏ ਤਾਂ ਬਿੱਲੀ ਟੋਕਰੇ ਥੱਲੇ ਦੇਣ ਵਾਲੀ ਬਣ ਗਈ ਹੈ, ਪਿਛਲੇ ਕਰਦੇ ਰਹੇ, ਅਸੀਂ ਵੀ